ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਹੈ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 76 ਤੇ ਗੌਰ ਖੋਸ ਕਰਾਂਗੇ, ਜਿਹਦਾ ਉਨਵਾਨ ਹੈ ਚੰਗਾ ਚਰਵਾਹਾ। ਆਪਣੇ ਪਿਛਲੇ ਸਬਕ ਵਿੱਚ ਅਸੀਂ ਸੁਣਿਆ ਸੀ ਕਿ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ ਸੀ ਕਿ ਉਹ ਯਰੂਸ਼ਲਮ ਵਿੱਚ ਜਾਣ ਦੇਵੇਗਾ ਤੇ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠੇਗਾ। ਯਿਸੂ ਨੂੰ ਪਤਾ ਸੀ ਕਿ ਉਹ ਦੁਨੀਆਂ ਵਿੱਚ ਇਸ ਲਈ ਪੈਦਾ ਹੋਇਆ ਕਿ ਉਹ ਗੁਨਾਹਗਾਰਾਂ ਵਾਸਤੇ ਆਪਣਾ ਖੂਨ ਬਹਾਏ ਤੇ ਆਪਣੇ ਇਸ ਪਾਕ ਖੂਨ ਵਿੱਚ ਗੁਨਾਹਗਾਰਾਂ ਦੇ ਗੁਨਾਹ ਮਿਟਾਏ। ਪਿਛਲੀ ਵਾਰੀ ਅਸੀਂ ਇਹ ਵੀ ਵੇਖਿਆ ਕਿ ਯਿਸੂ ਨੇ ਪਹਾੜ ਤੇ ਜਦੋਂ ਉਹਦੇ ਤਿੰਨ ਸ਼ਾਗਿਰਦ ਉਹਦੇ ਨਾਲ ਸਨ ਆਪਣੇ ਜਲਾਲ ਦਾ ਜਲਵਾ ਉਹਨਾਂ ਨੂੰ ਵਿਖਾਇਆ। ਯਿਸੂ ਦਾ ਚਿਹਰਾ ਸੂਰਜ ਦੇ ਵਾਂਗੂ ਮੁਨੱਵਰ ਹੋ ਗਿਆ ਤੇ ਉਹਦੇ ਚੋਗੇ ਵਿੱਚੋਂ ਨੂਰ ਦੀਆਂ ਕਿਰਨਾਂ ਫੁੱਟਣ ਲੱਗੀਆਂ। ਇਸ ਤਰ੍ਹਾਂ ਯਿਸੂ ਦਾ ਜਲਾਲ ਜੋ ਉਸ ਵਿੱਚ ਮੌਜੂਦ ਸੀ ਖੁਦ ਬਖੁਦ ਜ਼ਾਹਰ ਹੋਣ ਲੱਗਾ। ਅੱਜ ਅਸੀਂ ਇੰਜੀਲੇ ਮੁਕੱਦਸ ਦਾ ਮੁਤਾਲਿਆ ਕਰਦੇ ਹੋਇਆਂ ਵੇਖਾਂਗੇ ਕਿ ਯਿਸੂ ਨੇ ਆਪਣੀ ਪੈਰਵੀ ਕਰਨ ਵਾਲਿਆਂ ਨੂੰ ਕਨਾਤ ਪਸੰਦ ਪੇੜ ਦੇ ਨਾਲ ਤਸ਼ਬੀਹ ਦਿੱਤੀ। ਅਸੀਂ ਨਬੀਆਂ ਦੇ ਸਹੀਫਿਆਂ ਵਿੱਚ ਪਹਿਲੀ ਵੇਖਿਆ ਕਿ ਖੁਦਾ ਨੇ ਬਾਰ ਬਾਰ ਨਸਲੇ ਆਦਮ ਨੂੰ ਖੋਈ ਹੋਈ ਉਹਨਾਂ ਪੇਡਾਂ ਦੀ ਮਾਨਦ ਆਖਿਆ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ ਤੇ ਫਿਰ ਵੀ ਖੁਦਾ ਨਹੀਂ ਚਾਹੁੰਦਾ ਕਿ ਨਸਲੇ ਆਦਮ ਇਹਨਾਂ ਪੇਡਾਂ ਦੀ ਤਰ੍ਹਾਂ ਹਲਾਕ ਹੋਵੇ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ। ਇਸ ਵਜ੍ਹਾ ਤੋਂ ਖੁਦਾ ਨੇ ਅਸਮਾਨ ਤੋਂ ਇੱਕ ਕੁਦਰਤ ਤੇ ਕੁਵਤ ਦੇ ਮਾਲਕ ਚਰਵਾਹੇ ਨੂੰ ਭੇਜਿਆ ਤਾਂ ਕਿ ਉਹ ਸਾਨੂੰ ਅਮਨ ਤੇ ਸਲਾਮਤੀ ਦੀ ਰਾਹ ਤੇ ਲੈ ਕੇ ਟੁਰੇ ਤੇ ਸਾਡੇ ਨਹਾਇਤ ਹੀ ਜ਼ੋਰ ਆਵਰ ਦੁਸ਼ਮਣਾਂ ਯਾਨੀ ਸ਼ੈਤਾਨ ਗੁਨਾਹ ਮੌਤ ਤੇ ਦੋਜ਼ਖ ਤੋਂ ਸਾਨੂੰ ਛੁਡਾਏ। ਕੀ ਤੁਸੀਂ ਚੰਗੇ ਚਰਵਾਹੇ ਨੂੰ ਜਾਣਦੇ ਹੋ ਜਿਹਨੂੰ ਖੁਦਾ ਨੇ ਬਨੀ ਆਦਮ ਦੇ ਕੋਲ ਭੇਜਿਆ? ਜਿੰਨੀ ਤੇ ਅਸੀਂ ਤਾਕੀਦ ਕਰਨੇ ਹਾਂ ਕਿ ਅੱਜ ਦੇ ਸਬਕ ਨੂੰ ਗੌਰ ਨਾਲ ਸੁਣੋ। ਅਸੀਂ ਯੂਹੰਨਾ ਦੀ ਇੰਜੀਲ ਤੇ ਉਹਦੇ ਬਾਬ 10 ਦੀ ਤਲਾਵਤ ਕਰਨ ਲੱਗੇ ਹਾਂ। ਇੱਕ ਦਿਨ ਵੱਡੀ ਭੀੜ ਯਿਸੂ ਦੇ ਕੋਲ ਜਮ੍ਹਾਂ ਹੋਈ ਤੇ ਯਿਸੂ ਨੇ ਉਸ ਭੀੜ ਨੂੰ ਆਖਿਆ, ਯੂਹੰਨਾ ਬਾਬ 10 ਵਿੱਚ, ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜਿਹੜਾ ਕੋਈ ਦਰਵਾਜ਼ੇ ਤੋਂ ਭੀੜਖਾਨੇ ਵਿੱਚ ਦਾਖਲ ਨਹੀਂ ਹੁੰਦਾ ਬਲਕਿ ਹੋਰ ਕਿਸੇ ਪਾਸੋਂ ਚੜ ਆਉਂਦਾ ਹੈ ਉਹ ਚੋਰ ਤੇ ਡਾਕੂ ਏ, ਲੇਕਿਨ ਜਿਹੜਾ ਦਰਵਾਜ਼ੇ ਵਿੱਚੋਂ ਦਾਖਲ ਹੁੰਦਾ ਹੈ ਉਹ ਭੇਡਾਂ ਦਾ ਚਰਵਾਹਾ ਏ। ਉਹਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ ਤੇ ਭੇਡਾਂ ਉਹਦੀ ਆਵਾਜ਼ ਸੁਣਦੀਆਂ ਨੇ ਤੇ ਉਹ ਆਪਣੀਆਂ ਭੇਡਾਂ ਨੂੰ ਨਾਮ ਬਨਾਮ ਬੁਲਾ ਕੇ ਬਾਹਰ ਲੈ ਜਾਂਦਾ ਹੈ। ਯਿਸੂ ਨੇ ਉਹਨਾਂ ਨੂੰ ਇਹ ਤਮਸੀਲ ਆਖੀ ਲੇਕਿਨ ਉਹ ਨਾ ਸਮਝੇ ਕਿ ਇਹ ਕੀ ਗੱਲਾਂ ਨੇ ਜਿਹੜੀਆਂ ਉਹ ਸਾਡੇ ਨਾਲ ਕਰਦਾ ਹੈ। ਬਸ ਯਿਸੂ ਨੇ ਉਹਨਾਂ ਨੂੰ ਆਖਿਆ ਕਿ ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਵਾਂ, ਦਰਵਾਜ਼ਾ ਮੈਂ ਵਾਂ। ਜੇ ਕੋਈ ਮੇਰੇ 'ਚੋਂ ਦਾਖਲ ਹੋਏਗਾ ਨਜਾਤ ਪਾਏਗਾ ਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਚਾਰਾ ਪਾਏਗਾ। ਚੋਰ ਨਹੀਂ ਆਉਂਦਾ ਮਗਰ ਚੁਰਾਉਣ ਤੇ ਮਾਰਨ ਵਾਸਤੇ ਤੇ ਹਲਾਕ ਕਰਨ ਨੂੰ। ਮੈਂ ਇਸ ਲਈ ਆਇਆ ਕਿ ਉਹ ਜ਼ਿੰਦਗੀ ਪਾਣ ਤੇ ਕਸਰਤ ਨਾਲ ਪਾਣ। ਚੰਗਾ ਚਰਵਾਹਾ ਮੈਂ ਵਾਂ, ਚੰਗਾ ਚਰਵਾਹਾ ਭੇਡਾਂ ਵਾਸਤੇ ਆਪਣੀ ਜਾਨ ਦਿੰਦਾ ਏ। ਮਜ਼ਦੂਰ ਜਿਹੜਾ ਨਾ ਚਰਵਾਹਾ ਏ ਤੇ ਨਾ ਭੇਡਾਂ ਦਾ ਮਾਲਕ, ਬੇੜੀਏ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਤੇ ਬੇੜੀਆ ਆਉਂਦਾ ਤੇ ਉਹਨਾਂ ਨੂੰ ਫੜਦਾ ਤੇ ਪ੍ਰਗੰਧਾ ਕਰਦਾ। ਉਹ ਇਸ ਲਈ ਭੱਜ ਜਾਂਦਾ ਕਿਉਂਕਿ ਮਜ਼ਦੂਰ ਏ ਤੇ ਉਹਨੂੰ ਭੇਡਾਂ ਦੀ ਫਿਕਰ ਨਹੀਂ। ਚੰਗਾ ਚਰਵਾਹਾ ਮੈਂ ਵਾਂ, ਜਿਸ ਤਰ੍ਹਾਂ ਬਾਪ ਮੈਨੂੰ ਜਾਣਦਾ ਮੈਂ ਬਾਪ ਨੂੰ ਜਾਣਦਾ ਵਾਂ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਵਾਂ ਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ ਤੇ ਮੈਂ ਭੇਡਾਂ ਵਾਸਤੇ ਆਪਣੀ ਜਾਨ ਦੇਣਾ ਵਾਂ ਤੇ ਮੇਰੀ ਹੋਰ ਵੀ ਭੇਡਾਂ ਨੇ ਜਿਹੜੀਆਂ ਇਸ ਭੀੜਖਾਨੇ ਦੀਆਂ ਨਹੀਂ ਨੇ, ਮੈਨੂੰ ਉਹਨਾਂ ਨੂੰ ਵੀ ਲਿਆਉਣਾ ਜ਼ਰੂਰ ਏ। ਉਹ ਮੇਰੀ ਆਵਾਜ਼ ਸੁਣਨਗੀਆਂ, ਫਿਰ ਇੱਕ ਹੀ ਗੱਲਾਂ ਅਤੇ ਇੱਕ ਹੀ ਚਰਵਾਹਾ ਹੋਵੇਗਾ। ਬਾਪ ਮੇਰੇ ਨਾਲ ਇਸ ਲਈ ਮੁਹੱਬਤ ਰੱਖਦੇ ਕਿ ਮੈਂ ਆਪਣੀ ਜਾਨ ਦੇਣਾ ਵਾਂ ਤਾਂ ਕਿ ਉਹਨੂੰ ਫਿਰ ਲੈ ਲਵਾਂ। ਕੋਈ ਉਹਨੂੰ ਮੇਰੇ ਕੋਲੋਂ ਖੋਂਦਾ ਨਹੀਂ, ਬਲਕਿ ਮੈਂ ਆਪ ਹੀ ਦੇਣਾ ਵਾਂ। ਮੈਨੂੰ ਉਹਦੇ ਦੇਵਨ ਦਾ ਵੀ ਇਖਤਿਆਰ ਏ ਅਤੇ ਉਹਨੂੰ ਫਿਰ ਲੈ ਲੈਵਨ ਦਾ ਵੀ ਇਖਤਿਆਰ ਏ। ਇਹ ਹੁਕਮ ਮੇਰੇ ਬਾਪ ਕੋਲੋਂ ਮੈਨੂੰ ਮਿਲਿਆ ਏ। ਇਹਨਾਂ ਗੱਲਾਂ ਤੋਂ ਸਬਬ ਯਹੂਦੀਆਂ ਵਿੱਚੋਂ ਫਿਰ ਇਖਤਲਾਫ ਹੋਇਆ। ਉਹਨਾਂ ਵਿੱਚੋਂ ਬਹੁਤੇਰੇ ਤੇ ਆਖਣ ਲੱਗੇ ਕਿ ਉਸ ਵਿੱਚ ਬਦਰੂ ਏ ਅਤੇ ਉਹ ਦੀਵਾਨਾ ਏ ਅਤੇ ਤੁਸੀਂ ਉਹਨੂੰ ਕਿਉਂ ਸੁਣਦੇ ਹੋ। ਹੋਰਾਂ ਨੇ ਆਖਿਆ, ਐਸੇ ਸ਼ਖਸ ਦੀਆਂ ਗੱਲਾਂ ਨਹੀਂ ਏ ਜਿਸ ਵਿੱਚ ਬਦਰੂ ਹੋਵੇ। ਕੀ ਬਦਰੂ ਅੰਨਿਆਂ ਦੀਆਂ ਅੱਖਾਂ ਖੋਲ ਸਕਦੀ ਏ? ਬਸ ਯਹੂਦੀਆਂ ਨੇ ਉਹਦੇ ਗਿਰਦ ਜਮ੍ਹਾਂ ਹੋ ਕੇ ਉਹਨੂੰ ਆਖਿਆ, ਤੂੰ ਕਦੋਂ ਤੱਕ ਸਾਡੇ ਦਿਲਾਂ ਨੂੰ ਡਾਵਾਂ ਡੋਲ ਰੱਖੇਗਾ? ਜੇ ਤੂੰ ਮਸੀਹ ਏ ਤੇ ਸਾਨੂੰ ਸਾਫ਼ ਸਾਫ਼ ਕਹਿ ਦੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੇ ਤੁਹਾਨੂੰ ਕਹਿ ਦਿੱਤਾ ਮਗਰ ਤੁਸੀਂ ਯਕੀਨ ਨਹੀਂ ਕਰਦੇ। ਜੋ ਕੰਮ ਮੈਂ ਆਪਣੇ ਬਾਪ ਦੇ ਨਾਂ ਤੋਂ ਕਰਨਾ ਵਾਂ ਉਹੀ ਮੇਰੇ ਗਵਾਹ ਨੇ, ਲੇਕਿਨ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਕਿ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਅਤੇ ਮੈਂ ਉਹਨਾਂ ਨੂੰ ਜਾਣਨਾ ਵਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਚੱਲਦੀਆਂ ਨੇ ਅਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਖਸ਼ਣਾ ਵਾਂ ਅਤੇ ਉਹ ਅਬਦ ਤੱਕ ਕਦੀ ਹਲਾਕ ਨਾ ਹੋਣਗੀਆਂ ਅਤੇ ਕੋਈ ਨਹੀਂ ਉਹਨਾਂ ਨੂੰ ਮੇਰੇ ਹੱਥੋਂ ਖੋ ਸਕਦਾ। ਮੇਰਾ ਬਾਪ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਭ ਤੋਂ ਵੱਡਾ ਏ ਅਤੇ ਕੋਈ ਉਹਨਾਂ ਨੂੰ ਬਾਪ ਦੇ ਹੱਥੋਂ ਖੋ ਨਹੀਂ ਸਕਦਾ ਅਤੇ ਬਾਪ ਅਤੇ ਮੈਂ ਇੱਕ ਹੀ ਹਾਂ। ਯਹੂਦੀਆਂ ਨੇ ਉਹਨੂੰ ਸੰਸਾਰ ਕਰਨ ਵਾਸਤੇ ਪੱਥਰ ਉੱਚੁੱਕੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਬਾਪ ਦੇ ਵੱਲੋਂ ਬਹੁਤੇਰੇ ਚੰਗੇ ਕੰਮ ਵਿਖਾਏ ਨੇ, ਉਹਨਾਂ ਵਿੱਚੋਂ ਕਿਸ ਕੰਮ ਦੇ ਸਬਬ ਤੁਸੀਂ ਮੈਨੂੰ ਸੰਸਾਰ ਕਰਦੇ ਹੋ? ਯਹੂਦੀਆਂ ਨੇ ਉਹਨੂੰ ਜਵਾਬ ਦਿੱਤਾ, ਚੰਗੇ ਕੰਮਾਂ ਦੇ ਸਬਬ ਨਹੀਂ ਬਲਕਿ ਕੁਫਰ ਦੇ ਸਬਬ ਤੈਨੂੰ ਸੰਸਾਰ ਕਰਨੇ ਆ, ਇਸ ਲਈ ਕਿ ਤੂੰ ਆਦਮੀ ਹੋ ਕੇ ਆਪਣੇ ਆਪ ਨੂੰ ਖੁਦਾ ਬਣਾਉਣਾ ਏ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਕਿ ਤੁਹਾਡੀ ਸ਼ਰੀਅਤ ਵਿੱਚ ਇਹ ਨਹੀਂ ਲਿਖਿਆ ਕਿ ਮੈਂ ਆਖਿਆ ਕਿ ਤੁਸੀਂ ਖੁਦਾ ਹੋ? ਜਦੋਂ ਕਿ ਉਹਨੇ ਉਹਨਾਂ ਨੂੰ ਖੁਦਾ ਆਖਿਆ ਜਿਨ੍ਹਾਂ ਦੇ ਕੋਲ ਖੁਦਾ ਦਾ ਕਲਾਮ ਆਇਆ, ਅਤੇ ਕਿਤਾਬ ਮੁਕੱਦਸ ਦਾ ਬਾਤਲ ਹੋਣਾ ਮੁਮਕਿਨ ਨਹੀਂ। ਆਇਆ ਤੁਸੀਂ ਉਸ ਸ਼ਖਸ ਨੂੰ ਜਿਹਨੂੰ ਬਾਪ ਨੇ ਮੁਕੱਦਸ ਕਰਕੇ ਦੁਨੀਆਂ ਵਿੱਚ ਭੇਜਿਆ ਕਹਿੰਦੇ ਹੋ ਕਿ ਤੂੰ ਕੁਫਰ ਬਖਨਾ? ਇਸ ਲਈ ਮੈਂ ਆਖਿਆ ਕਿ ਮੈਂ ਖੁਦਾ ਦਾ ਬੇਟਾ ਵਾਂ। ਜੇ ਮੈਂ ਆਪਣੇ ਬਾਪ ਦੇ ਕੰਮ ਨਹੀਂ ਕਰਦਾ ਤਾਂ ਮੇਰਾ ਯਕੀਨ ਨਾ ਕਰੋ, ਲੇਕਿਨ ਜੇ ਮੈਂ ਕਰਨਾ ਵਾਂ ਤਾਂ ਗੋ ਮੇਰਾ ਯਕੀਨ ਨਾ ਕਰੋ ਮਗਰ ਉਹਨਾਂ ਕੰਮਾਂ ਦਾ ਤਾਂ ਯਕੀਨ ਕਰੋ, ਤਾਂ ਕਿ ਤੁਸੀਂ ਜਾਣੋ ਅਤੇ ਸਮਝੋ ਕਿ ਬਾਪ ਮੇਰੇ ਵਿੱਚ ਏ ਅਤੇ ਮੈਂ ਬਾਪ ਵਿੱਚ। ਉਹਨਾਂ ਨੇ ਫਿਰ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਗਿਆ। ਤੁਸੀਂ ਸੁਣਿਆ ਕਿ ਯਿਸੂ ਨੇ ਯਹੂਦੀਆਂ ਨੂੰ ਕੀ ਆਖਿਆ? ਇਸ ਵੇਲੇ ਸਾਨੂੰ ਵਕਤ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਯਿਸੂ ਦੀਆਂ ਸਾਰੀਆਂ ਗੱਲਾਂ ਤਫਸੀਲਨ ਬਿਆਨ ਕਰ ਸਕੀਏ, ਮਗਰ ਅਸੀਂ ਆਪਣੀਆਂ ਗੱਲਾਂ ਅਤੇ ਖਿਆਲਾਂ ਨੂੰ ਅਹਿਮੀਅਤ ਦਿੰਦਿਆਂ ਹੋਇਆਂ ਇਹਨਾਂ ਦੋ ਨਾਮਾਂ ਨੂੰ ਮਰਕਜ਼ੀ ਹੈਸੀਅਤ ਦੇਵਾਂਗੇ ਜਿਨ੍ਹਾਂ ਦਾ ਯਿਸੂ ਨੇ ਜ਼ਿਕਰ ਕੀਤਾ। ਕੀ ਤੁਸੀਂ ਉਹ ਦੋ ਨਾਂ ਸੁਣੇ ਨੇ? ਉਹ ਦੋ ਨਾਂ ਭੇਡਾਂ ਦਾ ਦਰਵਾਜ਼ਾ ਅਤੇ ਚੰਗਾ ਚਰਵਾਹਾ ਏ। ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110 ਯਾਨੀ 0341 30 43 110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।